ਆਪ ਨੂੰ ਸੋਚਦਾ ਹੈ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ, ਮੈਂ ਸਵੇਰੇ ਇਹਦਾ ਜਵਾਬ ਦੇਣਾ ਤੇ ਸੌਣ ਤੋਂ ਬਾਅਦ ਕੁਦਰਤੀ ਤੌਰ ਤੇ ਮਨ ਨੂੰ ਇੰਨਾ ਟਿਕਾ ਆ ਗਿਆ ਕਿ ਰਾਤ ਵਾਲੇ ਵਿਚਾਰ ਜਿਹੜੇ ਸਨ ਸਵੇਰੇ ਸੁੱਤਿਆ ਸਾਰ ਬਦਲ ਗਏ। ਕਈ ਵਾਰੀ ਆਦਮੀ ਰਾਤ ਨੂੰ ਸੌਂਦਾ ਹੈ ਖੁਸ਼ ਤਬੀਅਤ ਤੇ ਸਵੇਰੇ ਜਾਗਦਿਆਂ ਕ੍ਰੋਧ ਨਾਲ ਭਰਿਆ ਹੋਵੇਗਾ। ਕਈ ਵਾਰੀ ਰਾਤ ਨੂੰ ਕ੍ਰੋਧ ਤੋਂ ਕੇ ਸੌਂਦਾ ਤੇ ਸਵੇਰੇ ਸ਼ਾਂਤ ਹੋਵੇਗਾ। ਹਜ਼ੂਰ ਕਹਿੰਦੇ ਕਈ ਵਾਰੀ ਬੰਦੇ ਦਾ ਅੰਦਰ ਇੰਨਾ ਕੁ ਟਿਕਿਆ ਹੁੰਦਾ ਹੈ ਤੇ ਜੇ ਉੱਠ ਕੇ ਬਾਹਰ ਚੱਲ ਕੇ ਥੋੜੀ ਬਹੁਤੀ ਕਿਸੇ ਨਾਲ ਗੱਲਬਾਤ ਕਰੇ ਇੱਕ ਖਿੰਨ ਦੇ ਵਿੱਚ ਹੀ ਅੰਦਰ ਖਿੰਡ ਜਾਂਦਾ ਹੈ। ਕਹਿੰਦੇ ਇੱਕ ਕਰਕੇ ਗੁਰੂ ਕੇ ਸਿੱਖਾ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਤੂੰ ਮੰਜੇ ਤੇ ਚੌਂਕੜਾ ਮਾਰ ਕੇ ਬਹਿ ਤੇ ਤੇਰੇ ਅੰਦਰ ਵਾਹਿਗੁਰੂ ਮੇਰ ਕਰੇ ਨਾਮ ਦਾ ਸੰਚਾਰ ਜਾਗੇ। ਇਹੀ ਕਾਰਨ ਕਿ ਗੁਰੂ ਰਾਮਦਾਸ ਜੀ ਨੇ ਪਹਿਲਾ ਬਚਨ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਇਹ ਖਵਾਉਂਦਾ ਮੈਂ ਸਤਿਗੁਰੂ ਦਾ ਸਿੱਖ ਹਾਂ, ਜਿਹਦੇ ਨਾਲ ਸ਼ਬਦ ਜੁੜਿਆ ਸਿੱਖ ਤੇ ਸਿੱਖ ਸ਼ਬਦ ਬੜਾ ਉੱਚਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੇ ਪਹਿਲਾ ਕੰਮ ਕੀ ਕਰੇ ਜੀ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਜਪੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੁਣ ਅਗਲੀ ਤੋਕੇ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਕਰਨ ਆਵੇ। ਫਿਰ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਇਹ ਨਾਮ ਜਪਣ ਤੋਂ ਬਾਅਦ ਫਿਰ ਕੀ ਕਰੇ, ਫਿਰ ਚੜ੍ਹੇ ਦਿਲ ਚ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਸ਼ਬਦ ਕਹਿਣ ਨੂੰ ਛੋਟਾ ਹੈ ਪਰ ਭਾਈ ਸਾਹਿਬ ਕਹਿ ਰਹੇ ਨੇ ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ। ਜਦੋਂ ਸਿੱਖ ਗੁਰੂ ਦੇ ਨਾਮ ਨੂੰ ਕਮਾਉਂਦੇ ਨੇ, ਜਾਣੀਏ ਮਹਾਤਮ ਗਈ ਹਰ ਦੁਆਰ ਜੀ, ਇਹਦੇ ਮਹਾਤਮ ਨੂੰ ਇਹਦੀ ਮਹਿਮਾ ਨੂੰ ਕੇਵਲ ਉਹ ਜਾਣਦੇ ਨੇ ਜਿਹੜੇ ਖਰੀ ਦੇ ਦਰ ਤੇ ਗਏ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਦੀ ਸ਼ਬਦ ਜੀਵੋ ਨਾਮ ਸੁਣੀ ਤੇ ਸੁਣ ਦਾ ਵਿਸ਼ਾ ਜਿਹੜਾ ਉਹ ਕੰਨਾਂ ਦਾ ਹੈ ਤੇ ਆਪਾਂ ਕਹਾਂਗੇ ਵੀ ਸੁਣਿਆ ਓਨੀ ਦੇਰ ਤੱਕ ਜਾਂਦਾ ਹੈ ਜਿੰਨੀ ਦੇਰ ਤੱਕ ਕੋਈ ਬੋਲਦਾ ਹੋਵੇ। ਬੋਲਣ ਤੋਂ ਬਿਨਾਂ ਕਦੀ ਸੁਣਿਆ ਜਾਂਦਾ? ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਰਸਨਾ ਨਾਲ ਨਾਮ ਜਪਨੇ ਆ, ਇਹ ਇਸ ਕਰਕੇ ਕਿ ਸਾਡੇ ਅੰਦਰ ਟਿਕ ਜਾਏ। ਦੇਖੋ ਕੋਈ ਵੀ ਚੀਜ਼ ਹੈ ਜਦੋਂ ਅਸੀਂ ਸਰੀਰ ਨੂੰ ਖੁਰਾਕ ਵੀ ਦਿੰਦੇ ਹਾਂ ਨਾ, ਅੱਜ ਵੀ ਅਸੀਂ ਤੱਕੀਏ ਤੇ ਰਸਨਾ ਨਾਲ ਚੱਕ ਕੇ ਦੰਦਾਂ ਨਾਲ ਚਬਾ ਕੇ ਉਹ ਸਾਡੇ ਸਰੀਰ ਦੇ ਅੰਦਰ ਗਲੇ ਤੋਂ ਥੱਲੇ ਉਤਰ ਕੇ ਸਰੀਰ ਵੀ ਜਾਂਦੀ। ਮੈਂ ਸਿਰਫ ਸਮਝਾਉਣ ਵਾਸਤੇ ਸਮਝਣ ਲਈ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਭੋਜਨ ਛਕਦੇ ਹਾਂ ਸਾਨੂੰ ਓਨੀ ਦੇਰ ਤੱਕ ਪਤਾ ਹੈ, ਥਾਲ ਵਿੱਚ ਭੋਜਨ ਪਿਆ ਖਾਂਦਿਆਂ ਪਤਾ ਹੈ 10 ਮਿੰਟ ਮੈਂ ਇਹ ਸਬਜ਼ੀ ਭਾਜੀ ਨਾਲ ਆਹ ਕੁਛ ਖਾਧਾ। ਪਰ 10 ਮਿੰਟ ਤੋਂ ਬਾਅਦ ਜਦੋਂ ਉਹ ਪ੍ਰਸ਼ਾਦਾ ਉਹ ਗੁਰਕੀ ਸਰੀਰ ਦੇ ਵਿੱਚ ਚਲੀ ਗਈ, ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਕਿ ਉਹ ਭੋਜਨ ਪਚਿਆ ਕਿਵੇਂ ਹੈ, ਉਸ ਭੋਜਨ ਨਾਲ ਮਿਰਚ ਕਿਵੇਂ ਬਣੀ, ਉਸ ਭੋਜਨ ਨਾਲ ਖੂਨ ਕਿਵੇਂ ਬਣਿਆ, ਉਸ ਭੋਜਨ ਨੇ ਮੇਰੇ ਤਨ ਨੂੰ ਤਾਕਤ ਕਿਵੇਂ ਦਿੱਤੀ। ਸਾਨੂੰ ਸਿਰਫ ਭੋਜਨ ਖਾਣ ਤੱਕ ਪਤਾ ਹੈ, ਪਚਾਣ ਵਾਲਾ ਸਿਸਟਮ ਪਰਮਾਤਮਾ ਨੇ ਬਣਾਇਆ ਹੈ। ਉਹ ਖਾਧਾ ਹੋਇਆ ਭੋਜਨ ਪੇਟ ਵੀ ਜਾਏ ਆਪਣੇ ਆਪ ਹੀ ਖੂਨ ਤੇ ਤਾਕਤ ਬਣ ਜਾਂਦਾ ਹੈ। ਉਹ ਗੁਰੂ ਕੇ ਸਿੱਖਾਂ ਇਹ ਕਦੀ ਨਾ ਸੋਚੀ ਕਿ ਮੇਰਾ ਜਪਿਆ ਹੋਇਆ ਨਾਮ ਵਿਅਰਥ ਜਾਏਗਾ। ਜਿਹੜੀ ਰੋਟੀ ਮੂੰਹ ਤੋਂ ਥੱਲੇ ਗਈ ਉਹ ਤਾਕਤ ਜ਼ਰੂਰ ਬਣੇਗੀ, ਤੇ ਜਿਹੜਾ ਰਸਨਾ ਨਾਲ ਨਾਮ ਜਪ ਦਿੱਤਾ ਤੈਨੂੰ ਭਾਵੇਂ ਪਤਾ ਨਹੀਂ ਪਰ ਤੇਰੇ ਅੰਦਰ ਨੂੰ ਤਾਕਤ ਜ਼ਰੂਰ ਜਾਏਗਾ। ਇਹ ਕੁਦਰਤ ਦਾ ਨਿਯਮ ਹੈ, ਉਸ ਪਰਮਾਤਮਾ ਨੇ ਇੱਕ ਨਿਯਮ ਬਣਾਇਆ। ਖਜ਼ੂਰ ਕਹਿੰਦੇ ਜਦੋਂ ਅਸੀਂ ਰਸਨਾ ਨਾਲ ਜਪਨੇ ਹਾਂ ਇਹਦਾ ਮਤਲਬ ਹੈ ਕਿ ਅੰਦਰ ਨਾਮ ਟਿਕ ਜਾਏ, ਅੰਦਰ ਨਾਮ ਚੱਲ ਪਵੇ। ਰਸਨਾ ਨਾਲ ਜਪਨੇ ਹਾਂ ਤੇ ਫਿਰ ਗੁਰੂ ਕੇ ਸਿੱਖੋ, ਜਪਦਿਆਂ ਆਪ ਕੰਨਾਂ ਨਾਲ ਸੁਣਨੇ ਵੀ ਆ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਲਾ ਰਸਨਾ ਨਾਲ ਜਪ ਕੇ ਸੁਣ ਤੱਕ ਨਹੀਂ, ਇੱਕ ਦਿਨ ਇੰਨੀ ਕੁ ਕਿਰਪਾ ਹੋ ਜਾਂਦੀ ਹੈ ਕਿ ਜ਼ਬਾਨ ਤੇਰੀ ਬੰਦ ਹੁੰਦੀ ਹੈ ਪਰ ਨਾਮ ਆਪਣੇ ਆਪ ਅੰਦਰ ਚੱਲੀ ਜਾਂਦਾ। ਫਿਰ ਬੰਦੇ ਨੂੰ ਜਪਣਾ ਨਹੀਂ ਪੈਂਦਾ, ਕੇਵਲ ਇਕਾਗਰਤਾ ਨਾਲ ਸੁਣੀ ਜਾਏ ਤੇ ਨਾਮ ਆਪਣੇ ਆਪ ਹੀ ਸੁਣਾਈ ਦੇਣ ਲੱਗ ਪੈਂਦਾ। ਖਜ਼ੂਰ ਨੇ ਮਿਹਰ ਕੀਤੀ, ਉਹਨੂੰ ਮੇਰੇ ਗੁਰੂ ਕਲਗੀਧਰ ਜੀ ਨੇ ਸ਼ਬਦ ਵਰਤੇ ਨੇ ਕਿ ਆਤਮ ਉਪਦੇਸ਼ ਭੇਦ ਸੰਜਮ ਕੋ ਜਾਪ ਸੋ ਜੱਪਾ ਜਾਪੈ ਹੁਣ ਅਜੱਪਾ ਦਾ ਆਖਰੀ ਅਰਥ ਹੁੰਦਾ ਜਿਹੜਾ ਜਪਿਆ ਨਾ ਜਾਏ ਹੁਣ ਜਪਣ ਤੋਂ ਬਿਨਾਂ ਅੰਦਰ ਸੁਣਿਆ ਜਾਂਦਾ ਆਤਮ ਉਪਦੇਸ਼ ਭੇਦ ਸੰਜਮ ਕੋ ਜਾਪ ਸੋ ਜੱਪਾ ਜਾਪੈ ਸਦਾ ਰਹਿ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪੈ ਜਿਹੜੀ ਬੇਨਤੀ ਕਰਨ ਲੱਗਾ ਜੀਵੋ ਨਾਮ ਸੁਣੀ ਹੁਣ ਜਿਨ੍ਹਾਂ ਦੇ ਅੰਦਰ ਨਾਮ ਚੱਲ ਗਿਆ ਹਜ਼ੂਰ ਕਹਿੰਦੇ ਨੇ ਉਹ ਤੁਰਦੇ ਰਹਿਣ ਤਾਂ ਵੀ ਉਹਨਾਂ ਨੂੰ ਸੁਣਾਈ ਦਿੰਦਾ ਜੇ ਉਹ ਪ੍ਰਸ਼ਾਦਾ ਪਾਣੀ ਛਕਦੇ ਹੋਣ ਤਾਂ ਵੀ ਉਹਨਾਂ ਨੂੰ ਸੁਣਾਈ ਦਿੰਦਾ ਜੇ ਕਿਤੇ ਉਹ ਇਕਾਗਰਤਾ ਨਾਲ ਕਿਸੇ ਥਾਂ ਤੇ ਬੈਠੇ ਹੋਣ ਉਹਨਾਂ ਨੂੰ ਆਪਣੇ ਆਪ ਨਾਮ ਸੁਣਾਈ ਦਿੰਦਾ ਇਸੇ ਸੁਣਨ ਵਾਲੇ ਨਾਮ ਨੂੰ ਬਾਬਾ ਜੀ ਨੇ ਕਿਹਾ ਕਿ ਸੁਣੇ ਸਿੱਧ ਪੀਰ ਸੁਰਨਾਥ ਜਿਵੋਂ ਨਾਮ ਸੁਣੀ ਕਿਉਂਕਿ ਅਸੀਂ ਕਈ ਵਾਰੀ ਲੈਂਦੇ ਨੂੰ ਕੱਲਾ ਇਹਨਾਂ ਕੰਨਾਂ ਦਾ ਵਿਸ਼ਾ ਵੀ ਲਓ ਜੀ ਆਏ ਆ ਬਾਣੀ ਸੁਣੀਏ ਦੋ ਘੜੀਆਂ ਵਾਹਿਗੁਰੂ ਕਿਸੇ ਨੇ ਕਿਹਾ ਸੀ ਸੁਣੇ ਤੇ ਮੈਂ ਕਈ ਵਾਰੀ ਸੋਚਣਾ ਹੁੰਦਾ ਕਿ ਇਸ ਇੱਕ ਪਾਸੇ ਤਾਂ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੁਣਨ ਨਾਲ ਇਹ ਬਰਕਤਾਂ ਮਿਲਦੀਆਂ ਨੇ ਤੇ ਬੰਦਾ ਪੰਜਾਹ ਸਾਲ ਹੋ ਗਏ ਨੇ ਸੁਣਦਿਆਂ ਉਹਨੂੰ ਕਿਉਂ ਨੀ ਬਰਕਤ ਮਿਲੀ ਅਸਲ ਵਿੱਚ ਉਹ ਅਜੇ ਬਾਜਮੁਖੀ ਕੰਨਾਂ ਦੀ ਸਰੋਤ ਤੱਕ ਹੈ ਤੇ ਜਦੋਂ ਅੰਦਰੋਂ ਸੁਣ ਲੱਗ ਪੈਗਾ ਨਾ ਉਦੋਂ ਆਨੰਦ ਖੇੜੇ ਤੇ ਅੰਦਰ ਦੀ ਪ੍ਰਸੰਨਤਾ ਜ਼ਰੂਰ ਮਿਲੇਗੀ ਬਾਬਾ ਜੀ ਨੇ ਚਾਰ ਪੌੜੀਆਂ ਕੱਲੇ ਅੰਦਰ ਨਾਮ ਸੁਣਦੀਆਂ ਕਹੀਆਂ ਤੇ ਪਹਿਲਾ ਬਚਨ ਕਿਹਾ ਸੀ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ਼ ਸੁਣੇ ਦੀਪ ਲੋਕ ਪਾਤਾਲ ਸੁਣੇ ਪਉ ਨ ਸਕੈ ਕਾਲ ਨਾਨਕ ਭਗਤਾਂ ਸਦਾ ਬਿਗਾਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹਨਾਂ ਭਗਤਾਂ ਦੇ ਮਨ ਵਿੱਚ ਸਦਾ ਖੇੜਾ ਹੈ ਵਿਗਾਸ ਹੈ ਸੁਣਿਆ ਦੁੱਖ ਪਾਪ ਕਾ ਨਾਸ਼ ਹੁਣ ਸੁਣ ਨਾਲ ਸਿੱਧ ਬਣ ਜਾਂਦੇ ਨੇ ਸੁਣ ਨਾਲ ਪੀਰ ਬਣ ਸਕਦੇ ਨੇ ਸੁਣ ਨਾਲ ਨਾਥਾਂ ਦੀ ਪਦਵੀ ਤੇ ਪਹੁੰਚ ਸਕਦੇ ਨੇ ਪਰ ਵਾਹਿਗੁਰੂ ਮਿਹਰ ਕਰੇ ਇਹ ਸੁਣੇਗਾ ਉਹਨੂੰ ਜਿਹਨੇ ਬਾਹਰ ਦੀ ਸਰੋਤ ਸੁਣਨੀ ਬੰਦ ਕਰ ਦਿੱਤੀ ਉਹਨੇ ਕਹੀਏ ਵੀ ਵਿਕਾਰਾਂ ਦੀਆਂ ਗੱਲਾਂ ਵੀ ਸੁਣ ਮੇਰੇ ਸਾਹਿਬ ਨੇ ਤਾਂ ਹੀ ਕਿਹਾ ਜੇ ਨਾਮ ਸੁਣੇ ਨਾ ਤੇ ਅਰਦਾਸ ਕਰਿਆ ਕਰ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਕਿ ਮੇਰੇ ਸੋਹਣੇ ਪ੍ਰਮਾਤਮਾ ਜੀ ਮੇਰੇ ਕੰਨਾਂ ਵਿੱਚ ਇਹ ਸ਼ਬਦ ਨਾ ਸੁਣਾ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਕਹਿੰਦੇ ਨੇ ਸਾਖਤਾਂ ਦੇ ਗੀਤ ਸਾਖਤਾਂ ਦੇ ਨਾਦ ਸਾਖਤਾਂ ਦੇ ਗਾਣੇ ਹੁਣ ਇੱਕ ਪਾਸੇ ਕਹੀਏ ਵੀ ਗਾਣੇ ਵੀ ਸੁਣੀਏ ਤੇ ਸ਼ਾਮ ਨੂੰ ਅੰਦਰ ਨਾਮ ਵੀ ਸੁਣਿਆ ਜਾਏ ਇਹ ਕਦੀ ਨੀ ਜੇ ਹੋਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਨਾਮ ਸੁਣਨਾ ਹੀ ਤੇ ਚੇਤੇ ਰੱਖੀ ਬਾਹਰੋਂ ਕੰਨਾਂ ਨੂੰ ਸੰਕੋਚ ਕੇ ਰੱਖੀ ਜੇ ਇਕਾਗਰਤਾ ਰੱਖੇਗਾ ਤਾਂ ਅੰਦਰੋਂ ਨਾਮ ਸੁਣੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਕਿ ਜਿਵੋਂ ਨਾਮ ਸੁਣੀ ਤੇ ਸਾਹਿਬ ਕਹਿੰਦੇ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਸਾਹਿਬ ਤਾਂ ਕਹਿੰਦੇ ਜੇ ਕੰਨ ਨੇ ਨਾਮ ਹੀ ਨੀ ਸੁਣਿਆ ਕਹਿਣ ਲੱਗੇ ਉਸ ਕੰਨ ਨੂੰ ਬੰਦ ਹੀ ਰੱਬਾ ਕਰ ਦੇ ਕੀ ਕਰਨਾ ਕੰਨਾਂ ਨਾਲ ਸੁਣ ਕੇ ਕਰਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ ਸਾਹਿਬ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਕਹਿਣ ਲੱਗੇ ਨੈਣ ਨਾ ਦੇਖਾ ਸਾਧ ਛੇ ਨੈਣ ਬਿਹਾਲਿਆ ਕਰਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਤੇ ਹੁਣ ਅਗਲੀ ਤੁਕ ਜਿਹੜੀ ਹੈ ਨਾ ਅਸੀਂ ਇੱਥੋਂ ਤੱਕ ਤੇ ਪੜ੍ਹ ਲੈਂਦੇ ਹਾਂ ਸਤਿਗੁਰੂ ਗੁਰੂ ਅਰਜੁਨ ਸਾਹਿਬ ਕਹਿੰਦੇ ਮੈਂ ਤੈਨੂੰ ਕਿਉਂ ਕਹਿਣਾ ਕਿ ਤੂੰ ਨੇਤਰਾਂ ਨਾਲ ਸਾਧ ਦੇ ਦਰਸ਼ਨ ਕਰ ਕਿਉਂ ਕਹਿਣਾ ਤੂੰ ਕੰਨਾਂ ਨਾਲ ਨਾਮ ਸੁਣ ਕਿਉਂ ਕਹਿਣਾ ਤੂੰ ਰਸਨਾ ਨਾਲ ਨਾਮ ਜਪ ਕਹਿੰਦੇ ਨੇ ਜੇ ਤੇਰੇ ਕੰਨ ਤੇਰੇ ਨੇਤਰ ਤੇਰੀ ਰਸਨਾ ਬਾਜਮੁਖੀ ਬਿਰਤੀ ਵਿੱਚ ਪੈ ਗਈ ਤੇ ਕਦੀ ਭੁੱਲੀ ਨਾ ਕਿ ਬਾਹਰ ਖਿੰਡੇ ਕੋਈ ਇੰਦਰੇ ਜਿਹੜੇ ਨੇ ਅੰਦਰ ਦੇ ਜੀਵਨ ਨੂੰ ਦਿਨੋ ਦਿਨ ਖਤਮ ਕਰਕੇ ਰੱਖ ਦਿੰਦੇ ਪਰ ਹਾਂ ਜਦ ਵਿਚਰੇ ਗੋਬਿੰਦ ਰਾਏ ਦਿਨੋ ਦਿਨ ਘਟੀਐ ਅੱਜ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਕਹਿਣ ਲੱਗੇ ਆਪਣੇ ਅੰਦਰ ਦੀ ਸੁਰਤ ਨੂੰ ਸੰਕੋਚ ਤੇ ਦੇਖ ਫਿਰ ਤੇਰੇ ਅੰਦਰ ਨਾਦ ਚੱਲੇਗਾ ਹਜ਼ੂਰ ਨੇ ਸ਼ਬਦ ਵਰਤੇ ਨੇ ਜੀਵੋ ਨਾਮ ਸੁਣੀ ਧੰਨ ਗੁਰੂ ਪੰਚਮ ਪਿਤਾ ਜੀ ਕਹਿੰਦੇ ਨੇ ਕਿ ਅਸੀਂ ਜੀਨੇ ਹਾਂ ਪਰ ਕਦੋਂ ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਨੇ ਪਏ ਉਸ ਅੰਦਰ ਸੰਚਾਰ ਨੂੰ ਸੁਣਨੇ ਪਏ ਤੇ ਮਹਾਰਾਜ ਇਹ ਨਾਮ ਕਦੋਂ ਸੁਣਾਈ ਦਿੱਤਾ ਸਾਹਿਬ ਕਹਿਣ ਲੱਗੇ ਜੋ ਸੋ ਪ੍ਰਸੰਨ ਭਏ ਗੁਰਪੂਰੇ ਸੋ ਪ੍ਰਸੰਨ ਦਾ ਅਰਥ ਹੈ ਪੂਰਨ ਦਿਆਲੂ ਪ੍ਰਸੰਨਤਾ ਸਹਿਤ ਜਦੋਂ ਪੂਰੇ ਗੁਰੂ ਜੀ ਪ੍ਰਸੰਨ ਹੋਏ ਉਹ ਦਿਆਲੂ ਹੋਏ ਕਹਿੰਦੇ ਤਦ ਮੇਰੀ ਆਸ ਪੁੰਨੀ ਪੁੰਨੀ ਦਾ ਅਖਰੀ ਅਰਥ ਹੁੰਦਾ ਪੂਰੀ ਹੋ ਜਾਂਦੀ ਕਹਿੰਦੇ ਉਦੋਂ ਮੇਰੀ ਆਸ ਆਸ ਦਰਸ ਅੰਦਰ ਦੀ ਇੱਛਾ ਪੂਰੀ ਹੋ ਗਈ ਹੁਣ ਹਰ ਇੱਕ ਦੇ ਅੰਦਰ ਦੀ ਇੱਛਾ ਇੱਕੋ ਜੀ ਨਹੀਂ ਸਾਹਿਬ ਕਹਿੰਦੇ ਨੇ ਗੁਰੂ ਪ੍ਰਸੰਨ ਹੋਇਆ ਮਨ ਦੀ ਆਸ ਪੂਰੀ ਹੋ ਗਈ ਹੁਣ ਕਿਸੇ ਦੀ ਆਸ ਹੁੰਦੀ ਹੈ ਦੁਨਿਆਵੀ ਪਦਾਰਥਾਂ ਦੀ ਕਿਸੇ ਦੀ ਆਸ ਹੁੰਦੀ ਹੈ ਸੰਸਾਰ ਦੀ ਪਦਵੀ ਦੀ ਪਰ ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਕਿਰਪਾ ਤਾਂ ਕਰਦੇ ਨੇ ਕਹਿੰਦੇ ਨੇ ਮੇਰੀ ਆਸ ਇੱਕੋ ਸੀ ਕਿ ਮੇਰੇ ਅੰਦਰ ਪਰਮਾਤਮਾ ਦਾ ਨਾਮ ਚੱਲਣ ਲੱਗ ਪਵੇ ਅੰਦਰ ਪ੍ਰਭੂ ਦੀ ਬੰਦਗੀ ਚੱਲੇ ਤਦ ਮੇਰੀ ਆਸ ਪੁੰਨੀ ਹੁਣ ਆਸ ਇਹ ਸੀ ਕਿ ਮਾਲਕ ਦੀ ਇੱਕ ਮਿਹਰ ਕਰੇ ਕਿ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਕਿਸੇ ਦੀ ਆਸ ਹੁੰਦੀ ਹੈ ਕਿ ਦਰਸ਼ਨ ਪਿਆਸੀ ਦਿਨਸ ਰਾਤ ਚਿਤੋਂ ਅੰਦਿਨ ਨੀਤ ਇੱਕ ਇਹ ਵੀ ਆਸ ਹੈ ਗੁਰੂ ਕਲਗੀਧਰ ਜੀ ਦੀ ਇੱਛਾ ਹੈ ਕਿ ਪੂਰਨ ਹੋਏ ਹਮਾਰੀ ਆਸਾਂ ਤੋੜ ਭਜਨ ਕੀ ਰਹਿ ਪਿਆਸਾਂ ਉਹਨਾਂ ਦੀ ਇੱਛਾ ਇਹ ਵੀ ਹੈ ਕਿ ਪੂਰਨ ਹੋਏ ਚਿੱਤ ਕੀ ਇੱਛਾ ਇੱਕ ਬਚਨ ਪੜ੍ਹਨੇ ਤੇ ਕੀ ਇੱਛਾ ਹੈ ਜੀ ਕਹਿਣ ਲੱਗੇ ਸਭ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਮੇਰੀ ਇੱਛਾ ਮੇਰਾ ਧਿਆਨ ਤੇਰੇ ਚਰਨਾਂ ਵਿੱਚ ਹੈ ਸਾਹਿਬ ਨੇ ਸ਼ਬਦ ਵਰਤੇ ਜੀਵੋ ਨਾਮ ਸੁਣੀ ਜੋ ਸੌ ਪ੍ਰਸੰਨ ਭੈ ਗੁਰਪੂਰੇ ਤਦ ਮੇਰੀ ਆਸ ਪੁੰਨੀ ਜਦੋਂ ਮੇਰੇ ਤੇ ਵਾਹਿਗੁਰੂ ਦਿਆਲੂ ਹੋਏ ਸਤਿਗੁਰੂ ਦਿਆਲੂ ਹੋਏ ਤੇ ਮਨ ਦੀ ਨਾਮ ਵਾਲੀ ਇੱਛਾ ਪੂਰੀ ਹੋ ਗਈ ਹੁਣ ਅਗਲਾ ਬਚਨ ਜੀ ਨਾਮ ਸੁਣ ਕੇ ਅਵਸਥਾ ਕੀ ਮਿਲੀ ਸਾਹਿਬ ਕਹਿੰਦੇ ਤੀਰ ਗਈ ਅੰਦਰ ਦੀ ਜਿਹੜੀ ਵਕਾਰਾਂ ਦੀ ਤੀਰ ਸੀ ਨਾ ਉਹ ਚਲੀ ਗਈ ਗੁਰਮੁਖੋ ਦੇਖੋ ਇੱਕ ਬੰਦਗੀ ਕਰਨ ਵਾਲਾ ਐਸਾ ਹੈ ਜਿਹੜਾ ਪੀੜ ਤੋਂ ਬਚਿਆ ਗੁਰੂ ਰਾਮਦਾਸ ਕਹਿੰਦੇ ਨੇ ਕੋਈ ਬੰਦਾ ਨੀ ਜਿਹੜਾ ਪੀੜ ਤੋਂ ਨਾ ਬਚਿਆ ਪੀੜ ਜਿਹਨੂੰ ਨਾ ਹੋਵੇ ਮਹਾਰਾਜ ਪੀੜ ਦਰਸ ਅਸੀਂ ਕਰਾਂਗੇ ਤਰਕ ਇਹ ਤੇ ਸ਼ਬਦ ਪੀਰ ਆਇਆ ਹੈ ਪੀਰ ਗਈ ਵੇਖੋ ਇਹ ਸ਼ਬਦ ਬਾਣੀ ਵਿੱਚ ਦੋ ਸਰੂਪਾਂ ਵਿੱਚ ਆਉਂਦਾ ਇਹਦੇ ਅਰਥ ਜਦੋਂ ਕਰਾਂਗੇ ਦੋ ਰੂਪਾਂ ਵਿੱਚ ਹੋਣਗੇ ਇੱਕ ਪੀਰ ਦਾ ਅਰਥ ਹੁੰਦਾ ਪੀੜ ਇੱਕ ਪੀਰ ਦਾ ਅਰਥ ਹੁੰਦਾ ਪੁਗਾ ਹੋਇਆ ਮਹਾਂਪੁਰਸ਼ ਜਿਵੇਂ ਅਸੀਂ ਸ਼ਬਦ ਵਰਤਨੇ ਆ ਮੁਸਲਮਾਨ ਵੀਰ ਵਰਤੇ ਹੁਣੇ ਸ਼ਬਦ ਵਰਤਿਆ ਸੀ ਸੁਣਿਆ ਸਿੱਧ ਪੀਰ ਸੁਰਨਾਥ ਉੱਥੇ ਪੀਰ ਦਾ ਅਰਥ ਪੀੜ ਨਹੀਂ ਉੱਥੇ ਪੀਰ ਦਾ ਅਰਥ ਪੁਗੀ ਹੋਈ ਹੱਤੀ ਸਾਹਿਬ ਕਿਰਪਾਲੂ ਜੀ ਕਹਿੰਦੇ ਪੀਰ ਗਈ ਹੁਣ ਪੀੜ ਚਲੀ ਗਈ ਜੀ ਤੇ ਸਵਾਲ ਉੱਠੇਗਾ ਕਾਹਦੀ ਪੀੜ ਚਲੀ ਗਈ ਕੀ ਉਸਦੇ ਸਰੀਰ ਵਿੱਚ ਕੋਈ ਪੀੜ ਸੀ ਤਨ ਨੂੰ ਕੋਈ ਰੋਗ ਸੀ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜਾ ਰੱਬ ਤੋਂ ਟੁੱਟਿਆ ਨਾ ਕਹਿੰਦੇ ਨੇ ਉਹਦੇ ਅੰਦਰ ਖੌਮੇ ਦਾ ਕੰਡਾ ਪੀੜ ਕਾਹਦੀ ਕਹਿੰਦੇ ਨੇ ਉਹਦੇ ਅੰਦਰ ਖੌਮੇ ਦਾ ਕੰਡਾ ਹੈ ਤੇ ਜਿਉਂ ਜਿਉਂ ਉਹ ਤੁਰਦਾ ਤਿਉਂ ਤਿਉਂ ਉਹਦੇ ਅੰਦਰ ਕੰਡਾ ਚੁਭਦਾ ਤੇ ਜਿਉਂ ਜਿਉਂ ਕੰਡਾ ਚੁਭਦਾ ਤਿਉਂ ਤਿਉਂ ਪੀੜ ਨਾਲ ਵਿਰਕਦਾ ਕਹਿੰਦੇ ਨੇ ਜਿੱਦਣ ਦਾ ਨਾਮ ਜਪਿਆ ਗੁਰੂ ਨੇ ਕਿਰਪਾ ਕਰਕੇ ਖੌਮੇ ਦਾ ਕੰਡਾ ਹੀ ਕੱਢ ਦਿੱਤਾ ਉਹ ਪੀੜ ਕਿਹੜੀ ਅਸੀਂ ਪੜ੍ਹਦੇ ਸਾਖਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੇ ਪੀਰ ਗਈ ਗਈ ਅੰਦਰ ਪੀੜਾ ਸਾਖਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੇ ਜਿਉਂ ਜਿਉਂ ਚਲੈ ਜਿਉਂ ਜਿਉਂ ਉਹ ਤੁਰਦੇ ਨੇ ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ ਜਮ ਕਾਲ ਸਹਿ ਸਿਰ ਕੰਡਾ ਹੇ ਜਿਉਂ ਜਿਉਂ ਤੁਰਦੇ ਨੇ ਤਿਉਂ ਤਿਉਂ ਖੌਮੇ ਦਾ ਕੰਡਾ ਦੁੱਖ ਦਿੰਦਾ ਜਿਹਨੇ ਨਾਮ ਜਪਿਆ ਉਹਦੀ ਖੌਮੇ ਵਾਲੀ ਪੀੜ ਹੀ ਚਲੀ ਗਈ ਪੀੜ ਗਈ ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜਦੋਂ ਪਰਮੇਸ਼ਵਰ ਦੀ ਕੋਈ ਬੰਦਗੀ ਕਰਦਾ ਦਾਤਾ ਮੇਲ ਕਰੇ ਉਹਦੇ ਸਰੀਰ ਦੀ ਪੀੜਾ ਵੀ ਚਲੀ ਜਾਂਦੀ ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਨਾਮ ਕੇਵਲ ਆਤਮਕ ਜੀਵਨ ਦਿੰਦਾ ਸਰੀਰ ਦੇ ਰੋਗਾਂ ਨੂੰ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮੇਲ ਕਰਦੇ ਨੇ ਕਹਿੰਦੇ ਨੇ ਜਿਹਦੇ ਅੰਦਰ ਨਾਮ ਸਿੱਖਦਾ ਸੱਜਣੋ ਗੁਰਮੁਖੋ ਉਹਦੇ ਤਨ ਦੀ ਪੀੜਾ ਵੀ ਚਲੀ ਜਾਂਦੀ ਹੈ ਉਹਦੇ ਸਰੀਰ ਦੇ ਰੋਗ ਵੀ ਚਲੇ ਜਾਂਦੇ ਨੇ ਤੇ ਜੇ ਪੀੜ ਨਾ ਜਾਂਦੀ ਹੋਵੇ ਤੇ ਦਾਤਾ ਜੀ ਦੇ ਰੋਜ਼ ਅਸੀਂ ਵਰਤ ਬਚਨ ਪੜ੍ਹਨੇ ਆ ਦੁੱਖ ਰੋਗ ਸੰਤਾਪ ਉਤਰੇ ਹੁਣ ਅਗਲੀ ਬਚਨ ਹੈ ਕਿ ਸੁਣੀ ਸੱਚੀ ਬਾਣੀ ਜਦੋਂ ਸੱਚੀ ਬਾਣੀ ਸੁਣੀ ਅੰਦਰ ਦੀ ਦੁੱਖ ਪੀੜਾ ਉਤਰ ਗਈ ਆਪ ਜੀ ਨੂੰ ਗਿਆਤ ਹੋਵੇ ਇੱਕ ਵਜ਼ੀਰ ਖਾਨ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਆਇਆ ਲਾਹੌਰ ਦਾ ਧਰਤੀ ਦੇ ਰਹਿਣ ਵਾਲਾ ਸ਼ਾਹੀ ਹਕੀਮ ਹੈ ਤੇ ਇਸ ਬੰਦੇ ਦਾ ਅੰਦਰ ਗੁਰੂ ਘਰ ਵੱਲ ਕਿਵੇਂ ਝੁਕ ਗਿਆ। ਇਸ ਅੰਦਰ ਤਨ ਦਾ ਇਹਨੂੰ ਰੋਗ ਜਲੋਧਰ ਦਾ ਰੋਗ ਸੀ, ਆਪ ਲੋਕਾਂ ਦਾ ਇਲਾਜ ਕਰਨ ਵਾਲਾ ਰੋਗੀ ਹੋ ਗਿਆ। ਕਿਤੋਂ ਵੀ ਇਸ ਨੂੰ ਆਰਾਮ ਨਹੀਂ ਮਿਲਿਆ। ਅਖੀਰ ਤੇ ਇੱਕ ਭਾਈ ਭਾਗੂ ਨਾਂ ਦਾ ਗੁਰਸਿੱਖ ਸੀ ਲਾਹੌਰ ਰਹਿੰਦਾ, ਕਈਆਂ ਨੇ ਸ਼ਬਦ ਭਾਗੂ ਵਰਤੇ, ਕਹਿੰਦੇ ਨੇ ਅੰਮ੍ਰਿਤ ਵੇਲੇ ਉਹ ਸੁਖਮਨੀ ਦੀ ਬਾਣੀ ਦਾ ਪਾਠ ਕਰਦਾ ਜਾਂਦਾ ਸੀ ਤੇ ਜਦੋਂ ਇਸ ਹਕੀਮ ਦੇ ਕੰਨਾਂ ਵਿੱਚ ਆਵਾਜ਼ ਪਈ ਨਾ, ਜਦੋਂ ਇਹਦੇ ਕੰਨਾਂ ਵਿੱਚ ਇੱਕੋ ਦਮ ਸੁਖਮਨੀ ਦੇ ਬਚਨ ਪਏ ਤੇ ਉਹ ਸੁੱਖਾਂ ਦੀ ਦਾਤੀ ਜਿਸ ਬਾਣੀ ਨੂੰ ਪੜ੍ਹ ਕੇ ਸਾਡੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਮਿਲਦਾ ਹੈ। ਦੇਖੋ ਜਦੋਂ ਕੋਈ ਭਾਵਨਾ ਨਾਲ ਉਸ ਬਾਣੀ ਨੂੰ ਜਪਦਾ ਪੜ੍ਹਦਾ, ਕਹਿੰਦੇ ਕੋਈ ਮਨ ਟਿਕ ਜਾਂਦੇ। ਇਸ ਨੇ ਜਦੋਂ ਬਚਨ ਸੁਣੇ ਤੇ ਇਹਦੇ ਅੰਦਰ ਨੂੰ ਟਿਕਾ ਆਇਆ। ਸਿੱਖ ਨੂੰ ਆਵਾਜ਼ ਮਾਰ ਕੇ ਕਹਿੰਦਾ ਜੋ ਤੂੰ ਰਚਨਾ ਤੂੰ ਜਪਣਾ, ਸੱਚ ਜਾਵੇ ਮੈਂ ਲੋਕਾਂ ਦਾ ਇਲਾਜ ਕਰਨ ਵਾਲਾ ਵਾਂ, ਪਰ ਜਿਹੜੀ ਪੀੜ ਜਿਹੜੀ ਦਰਦ ਜਿਹੜੀ ਮੇਰੇ ਅੰਦਰ ਪੀੜਾ ਪੈਦਾ ਹੋਈ ਹੈ ਇਹਦਾ ਕਿਤੋਂ ਵੀ ਇਲਾਜ ਨਹੀਂ। ਤੇਰੇ ਰਚਨਾ ਤੋਂ ਤੇਰੇ ਬਚਨ ਸੁਣ ਕੇ ਸ਼ਬਦ ਸੁਣ ਕੇ ਮੈਨੂੰ ਸੁੱਖ ਮਿਲਿਆ। ਉਹ ਕਹਿੰਦਾ ਸ਼ਬਦ ਮੇਰੇ ਨਹੀਂ, ਇਹ ਮੇਰੇ ਗੁਰੂ ਦੇ ਹਿਰਦੇ ਦੀ ਆਵਾਜ਼ ਹੈ। ਇਹਨੂੰ ਕੋਈ ਗਾਵੈ ਕੋ ਸੁਣੈ, ਕੋਈ ਇਹਨੂੰ ਗਾ ਲੈ ਕੋਈ ਉਹਨੂੰ ਸੁਣ ਲੈ, ਤੇ ਟੇਕ ਕੇ ਸੁਣੇ ਤੇ ਗਾਏ ਉਹਦੇ ਅੰਦਰ ਨੂੰ ਟਿਕਾ ਮਿਲਦਾ। ਕੀ ਉਸ ਵਜ਼ੀਰ ਖਾਂ ਦੇ ਅੰਦਰ ਨੂੰ ਬਾਣੀ ਸੁਣ ਕੇ ਟਿਕਾ ਮਿਲਿਆ ਨੀ? ਕੀ ਉਹਦੇ ਦੁੱਖ ਕਲੇਸ਼ ਕੱਟੇ ਨੀ ਗਏ? ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਲੋ ਜੀ ਨਾਮ ਸੁਣਨ ਨਾਲ ਦੁੱਖ ਕਿਵੇਂ ਦੂਰ ਹੋ ਸਕਦੇ ਨੇ। ਬਾਬਾ ਭੀਖਣ ਜੀ ਦਾ ਸ਼ਬਦ ਕਦੀ ਭੁੱਲੀਏ ਨਾ। ਰਾਤ ਸੋਰਸ ਵਿੱਚ ਉਹਨਾਂ ਨੇ ਗੱਲ ਤਨ ਦੇ ਰੋਗ ਦੀ ਕੀਤੀ, ਉਹਦੇ ਵਿੱਚ ਕੱਲੇ ਮਨ ਦੇ ਰੋਗ ਦੀ ਨੀ। ਜਦੋਂ ਅਸੀਂ ਸ਼ਬਦ ਪੜ੍ਹਨੇ ਹਾਂ ਨੈਨੋ ਨੀਰ ਬਹਿ ਤਨ ਖੀਣਾ, ਹੁਣ ਉਹ ਤਨ ਖੀਣਾ ਜਿਹੜਾ ਉਹ ਇਹ ਥੋੜਾ ਇਹਦੇ ਅਰਥ ਕਰ ਦਿਆਂਗੇ ਮਨ ਖੀਣਾ ਹੋ ਗਿਆ। ਤਨ ਖੀਣਾ ਦੇ ਅਰਥ ਇਹ ਕਰਾਂਗੇ ਨਾ ਸਰੀਰ ਕਮਜ਼ੋਰ ਹੋ ਗਿਆ। ਨੈਨੋ ਨੀਰ ਦਾ ਅਰਥ ਕਰਾਂਗੇ ਅੱਖਾਂ ਵਿੱਚੋਂ ਪਾਣੀ ਵਗਦਾ। ਹੁਣ ਦੋ ਬਚਨ ਨੇ ਦੇਖੋ, ਇੱਕ ਤੇ ਹੁੰਦਾ ਵੈਰਾਗ ਵਿੱਚ ਪਾਣੀ ਆਉਣਾ, ਮੈਂ ਨੀਰ ਵਹਿ ਵਹਿ ਚੱਲੈ ਜੀਓ, ਉੱਥੇ ਅਰਥ ਹੋਰ ਬਣ ਗਏ। ਰੱਬ ਮੇਰ ਕਰੇ ਉਹ ਤਾਂ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ ਕਿ ਜਿਹਦੇ ਅੰਦਰ ਵੈਰਾਗ ਪੈਦਾ ਹੋ ਜਾਏ। ਕਿਤੇ ਉਹਦੀਆਂ ਅੱਖਾਂ ਵਿੱਚੋਂ ਜਦੋਂ ਪਾਣੀ ਛਲਕ ਕੇ ਬਾਹਰ ਆਉਂਦਾ ਹੈ ਨਾ, ਫਿਰ ਅਸਲ ਵਿੱਚੋਂ ਪਾਣੀ ਨਹੀਂ ਹੁੰਦਾ, ਉਹ ਅੰਮ੍ਰਿਤ ਬਣ ਜਾਂਦਾ। ਆਪ ਕਹੋਗੇ ਵੀ ਅੰਮ੍ਰਿਤ ਕਿਵੇਂ? ਤੇ ਮੇਰੇ ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚੋਂ ਵੀ ਆਉਂਦਾ ਸੀ। ਉਹ ਕਹਿੰਦੇ ਸਰ ਪਾਣੀ ਨਹੀਂ, ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜ। ਕਹਿੰਦੇ ਉਹ ਪਾਣੀ ਨਹੀਂ, ਉਹ ਅੰਮ੍ਰਿਤ ਬਣ ਗਿਆ। ਉੱਥੇ ਸਾਹਿਬ ਨੇ ਦੁੱਖ ਦਾ ਜ਼ਿਕਰ ਕੀਤਾ ਹੈ ਕਿ ਅੱਖਾਂ ਵਿੱਚੋਂ ਨੀਰ ਆਇਆ, ਗਲਾ ਰੁਕ ਚੁੱਕਾ ਹੈ, ਤਨ ਕਮਜ਼ੋਰ ਹੋ ਗਿਆ। ਨੈਨੋ ਨੀਰ ਬਹਿ ਤਨ ਖੀਣਾ ਪਏ, ਇਸ ਦੁਦਵਾਨੀ ਰੂਹ ਤਾਂ ਅਖੰਕ ਸ਼ਬਦ ਨਹੀਂ ਉਚਰੇ, ਤਾਂ ਅਬ ਕਿਆ ਕਰੇ ਪ੍ਰਾਣੀ। ਰਾਮ ਰਾਏ ਖੂਹੈ ਬੈਦ ਬਨਵਾਰੀ, ਆਪਣੇ ਸੰਤੈ ਲਿਹੇ ਉਭਾਰੀ। ਅੱਗੇ ਤੋਂ ਕੇ ਮੱਥੇ ਪੀਰ, ਹੁਣ ਮੱਥੇ ਵਿੱਚ ਪੀੜ ਤੇ ਗਈ, ਪੀਰ ਗਈ ਬਾਦੀ ਮਨ ਧੀਰਾ, ਮੱਥੇ ਪੀਰ ਸਰੀਰ ਜਲਣ ਹੈ। ਕਹਿੰਦੇ ਸਾਰੇ ਸਰੀਰ ਨੂੰ ਖੋਈ ਲੱਗੀ, ਸਰ ਦਾ ਪਿਆ ਟਿਕਾ ਨਹੀਂ, ਮੱਥੇ ਪੀਰ ਸਰੀਰ ਜਲਣਾ ਹੈ। ਕਰਕ ਕਰੇਜੇ ਮਾਹੀ, ਜਿਹਨੂੰ ਉਹਨੇ ਕਿ ਅੱਜ ਕਹਿੰਦੇ ਨਾ ਅਟੈਕ ਹੋ ਗਿਆ। ਭਗਤ ਜੀ ਕਹਿੰਦੇ ਕਲੇਜੇ ਵਿੱਚ ਸੀਨੇ ਵਿੱਚ ਇੱਕ ਪੀੜ ਉੱਠੀ ਹੈ। ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ। ਬੇਦਨ ਦਾ ਅਖਰੀ ਅਰਥ ਕਰਾਂਗੇ ਰੋਗ, ਬੇਦਨ ਦਾ ਅਰਥ ਕਰਾਂਗੇ ਪੀੜਾ। ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਹੀਂ। ਸਾਰੇ ਕਹਿੰਦੇ ਹੁਣ ਅੱਜ ਤੋਂ ਬਾਅਦ ਇਹਦੀ ਦਵਾਈ ਕੋਈ ਨਹੀਂ, ਤੇਰੀਆਂ ਅੱਖਾਂ ਦਾ ਕੋਈ ਇਲਾਜ ਨਹੀਂ, ਜਿਹੜੀ ਤੈਨੂੰ ਪੀੜ ਉੱਠਦੀ ਪਈ ਇਹਦਾ ਕੋਈ ਇਲਾਜ ਨਹੀਂ। ਪਰ ਭਗਤ ਭੀਖਣ ਜੀ ਕਹਿੰਦੇ ਨੇ ਨਹੀਂ, ਕਦੀ ਨਾਮ ਸੁਣੀ, ਸ਼ਬਦ ਵਰਤੇ ਨੇ, ਵਾਕਾ ਔਖਦ ਨਹੀਂ। ਫਿਰ ਉਹਨਾਂ ਦਵਾਈ ਦੱਸੀ, ਕਹਿੰਦੇ ਹਰਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜੁਗ ਸਾਰਾ, ਸਾਰੀ ਦੁਨੀਆਂ ਦਾ ਇਲਾਜ ਹੋ ਸਕਦਾ, ਕਿਉਂਕਿ ਸਰਬ ਰੋਗ ਕਾ ਔਖਦ ਨਾਮ। ਹਰਕਾ ਨਾਮ ਔਖਦ ਜਲ ਨਿਰਮਲ, ਹਰਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਪਰ ਐਵੇਂ ਚਲਾਕੀ ਨਾ ਕਰੀ ਗੁਰੂ ਤੋਂ ਲਈ, ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੂ ਮੋਖ, ਦੁਬਾਰਾ ਪੀਰ ਗਈ ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ। ਪੀਰ ਗਈ, ਹੁਣ ਹੋਇਆ ਕਿ ਵਾਧੀ ਮਨ ਧੀਰਾ, ਮਨ ਧੀਰਾ, ਧੀਰਾ ਦਾ ਅਖਰੀ ਅਰਥ ਧੀਰਜ, ਮਨ ਧੀਰਾ। ਗੁਰਮੁਖੋ ਜਦੋਂ ਬੰਦਾ ਕਿਤੇ ਥਿੜਕ ਜਾਏ ਨਾ, ਡਿੱਗੇ ਨੂੰ ਲਤਾੜਨ ਵਾਲੇ ਬੜੇ ਆਉਂਦੇ ਜੇ, ਡਿੱਗੇ ਨੂੰ ਧੀਰਜ ਦੇਣ ਵਾਲਾ ਕੋਈ ਕੋਈ ਆਉਂਦਾ, ਨਾਮ ਕੱਲਾ ਰੋਗ ਨਹੀਂ ਦੂਰ ਕਰਦਾ। ਜਿੱਦਣ ਬੰਦਿਆ ਤੇਰਾ ਕੋਈ ਵੀ ਨਾ ਰਹੇ, ਉਦਣ ਨਾਮ ਦੀ ਟੇਕ ਲਈ ਨਾਮ ਡਿੱਗਿਆਂ ਵਾਸਤੇ ਸਹਾਰਾ ਬਣ ਜਾਂਦਾ। ਮੇਰੇ ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰਿਆ ਕਿ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸ਼ਟ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਕੌਣ ਕਰੇ ਚੋ ਕੁੰਟਕਾ ਘੜੀ ਨਾ ਬੈਠਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਇਸ ਤੋਂ ਪਹਿਲਾਂ ਇੱਕ ਬਚਨ ਕਿਹਾ, ਜਦੋਂ ਬੰਦੇ ਨੂੰ ਧੀਰਜ ਕੋਈ ਨਾ ਦੇ, ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਜੇ ਕੋ ਹੋਵੇ ਦੁਬਲਾ ਲੰਘ ਭੁੱਖ ਕੀ ਪੀਰ। ਪੀਰ ਗਈ ਜਿਹੜੀ ਮੈਂ ਬੇਨਤੀ ਕਰਨ ਲੱਗਾ ਵਾ, ਸਿਰਫ ਇੱਕ ਤੁਕ ਤੇ ਪੀਰ ਗਈ ਬਾਧੀ ਮਨ ਪੀਰਾ। ਜੇ ਕੋ ਹੋਵੇ ਦੁਬਲਾ ਲੰਘ ਭੁੱਖ ਕੀ ਪੀਰ, ਤਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਸਵਾਰਥ ਸਵਾਲ ਨਾ ਕੋ ਕਰੇ, ਮੈਂ ਕਿਛ ਹੋਵੇ ਕਾਜ ਪਰ ਨਾ ਡੋਲੀਓ ਮਨ, ਚਿਤ ਆਵੇ ਉਸ ਪਾਰ ਬ੍ਰਹਮ ਨੇਚਲ ਹੋਵੇ, ਰਾਜ ਸਾਈ ਚੇਤੇ ਆ ਜਾਏ ਤੇ ਅੰਦਰ ਨੂੰ ਧੀਰਜ ਮਿਲਦਾ ਹੈ। ਜਿਸ ਦਾ ਕੋਈ ਨੀ ਉਹਨੂੰ ਪਰਮਾਤਮਾ ਦਾ ਨਾਮ ਧੀਰਜ ਦਿੰਦਾ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਮੇਰਾ ਵਾਹਿਗੁਰੂ ਬਿਲਕੁਲ ਨਿਰਦਈ ਨਹੀਂ, ਇਹ ਸੀ ਕਈ ਵਾਰੀ ਸ਼ਬਦ ਵਰਤਨੀਆਂ ਨਹੀਂ ਬਖਸ਼ਦਾ। ਮੈਂ ਕਿੰਨਾ ਕਦੀ ਗਣਕਾ ਵੱਲ ਝਾਤੀ ਮਾਰ ਕੇ ਦੇਖੋ ਉਹਦੇ ਜਿੰਨਾ ਜੀਵਨ ਨਿਖੇਧ ਹੋਵੇਗਾ। ਸਾਰੀ ਜ਼ਿੰਦਗੀ ਪਾਪਾਂ ਦਾ ਹਾਰ ਗਲ ਵਿੱਚ ਪਾਇਆ। ਭਾਈ ਗੁਰਦਾਸ ਕਹਿੰਦੇ, ਅੱਜ ਇੱਕ ਕਰਨੀ ਵਾਲਾ ਆਇਆ, ਮਹਾਂਪੁਰਸ਼ ਆਇਆ, ਉਹਨੇ ਇੰਨੇ ਸ਼ਬਦ ਕਹੇ ਨੇ, ਬੇਟਾ ਪੁੱਤਰੀ ਮੈਂ ਰਾਤ ਰਹਿਣਾ ਕਹਿ, ਤੇ ਉਸ ਦਾ ਅੰਦਰ ਵਹਿ ਤੁਰਿਆ ਸੀ ਕਿ ਧੀ ਸ਼ਬਦ ਪੁੱਤਰੀ ਸ਼ਬਦ ਬੇਟਾ ਕਹਿਣ ਵਾਲਾ ਪਹਿਲੀ ਵਾਰੀ ਕੋਈ ਆਇਆ, ਤੇ ਅੰਦਰ ਦਾ ਜਿਹੜਾ ਕਰ ਸੀ ਪਾਟ ਗਿਆ। ਰੋ ਕੇ ਕਹਿੰਦੀ, ਅੱਜ ਤੀਕਰਾ ਤਨ ਦੇ ਵਪਾਰੀ ਆਏ ਨੇ, ਪਹਿਲੀ ਵਾਰ ਆਇਆ ਜਿਹਨੇ ਮੇਰੇ ਵਿੱਚੋਂ ਧੀ ਨੂੰ ਵੇਖਿਆ ਹੈ, ਬੱਚੀ ਨੂੰ ਤੱਕਿਆ ਹੈ। ਤੇ ਸਾਧੂ ਨੇ ਇੱਕ ਗੱਲ ਕਹੀ, ਕੀਤੀ ਹੈ ਜਿਹੜੀ ਜ਼ਿੰਦਗੀ ਲੰਘ ਗਈ ਉਹਦਾ ਪਛਤਾਵਾ ਨਾ ਕਰੀ, ਜਿਹੜੇ ਚਾਰ ਦਿਨ ਰਹਿੰਦੇ ਨੇ ਤੋਤੇ ਨੂੰ ਰਾਮ ਰਾਮ ਜਪਾਇਆ ਕਰ, ਤੇਰੀ ਜ਼ਿੰਦਗੀ ਦਾ ਭਰਾ ਹੋ ਜਾਏਗਾ। ਕੀ ਉਸਦੇ ਜੀਵਨ ਵਿੱਚ ਪਲਟਾ ਨਹੀਂ ਆਇਆ? ਹਜ਼ੂਰ ਨੇ ਸ਼ਬਦ ਵਰਤੇ ਨੇ, ਲਿਬ ਲੱਗੀ ਕਿਸ ਤੋਤਿਓ ਨਿਤ ਪੜ੍ਹਾਏ ਕਰੇ ਅਸੋਤਾ, ਪਤ ਉਧਾਰ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਦੇਖੋ ਨਾਮ ਧੀਰਜ ਦਿੰਦਾ। ਪੀਰ ਗਈ ਬਾਧੀ ਮਨ ਧੀਰਾ। ਹੁਣ ਅਗਲੀ ਤੋਖੇ ਜੀ ਮੋਹੋ, ਮੋਹ ਦਾ ਅਰਥ ਹੁੰਦਾ ਮੋਹ ਲੈਣਾ। ਹੁਣ ਇੱਕ ਮੋਹ ਦੁਨੀਆਂ ਦੇ ਪਦਾਰਥਾਂ ਦਾ, ਅਗਲੀ ਤੋਕੇ ਆਨੰਦ ਧੁਨੀ। ਪਿਆਰਿਓ ਇਹ ਮੈਂ ਅਰਥ ਜ਼ਰੂਰ ਕਰ ਦਿੰਦਾ ਪਿਆ ਸ਼ਬਦ ਦੇ, ਪਰ ਇਹ ਜਿਹੜਾ ਸ਼ਬਦ ਹੈ ਉਸ ਕਮਾਈ ਵਾਲੇ ਤੇ ਤੁਕਦਾ ਪਿਆ ਜਿਹੜਾ ਰੋਜ਼ ਨਾਮ ਬਹਿੰਦਿਆਂ ਉੱਠਦਿਆਂ ਚੱਲਦਿਆਂ ਸੁਣਦਾ ਪਿਆ ਹੈ, ਜਿਹਦੇ ਅੰਦਰ ਧੁਨੀ ਚੱਲਦੀ ਪਈ ਹੈ, ਜਿਹਨੂੰ ਅਸੀਂ ਸ਼ਬਦ ਵਰਤਦੇ ਹਾਂ ਸੁਰਤ ਧੁਨ ਚੇਲਾ ਮੋਹੋ ਆਨੰਦ ਧੁਨੀ। ਕਹਿੰਦੇ ਨੇ ਅੰਦਰ ਨਾਮ ਦੀ ਧੁਨੇ ਕੋ ਜੀ ਚੱਲਦੀ ਪਈ ਹੈ ਕਿ ਧੁਨ। ਮੈਂ ਧਿਆਨ ਵਾਲੇ ਸ਼ਬਦ ਵੀ ਸੀ ਪੜ੍ਹਨੇ, ਕਹਿਣ ਲੱਗੇ ਉਹ ਧੁਨੀ ਨੇ ਮੇਰੇ ਅੰਦਰ ਨੂੰ ਮੋਹ ਲਿਆ। ਬੜੀ ਮਿੱਠੀ ਧੁਨੀ ਹੈ, ਬੜਾ ਰਸ ਹੈ ਉਹਦੇ ਵਿੱਚ। ਕਹਿੰਦੇ ਜਦੋਂ ਅੰਦਰ ਸੁਣ ਲੱਗ ਪਈ ਹੈ ਫਿਰ ਬਾਹਰ ਸੁਣਨ ਵਾਲਾ ਚਿੱਤ ਜਿਹੜਾ ਅਪਰਾਮ ਹੋ ਜਾਂਦਾ। ਪੀਰ ਗਈ ਬਾਧੀ ਮਨ ਧੂਰ ਧੀਰਾ ਮੋਹੋ ਆਨੰਦ ਧੁਨੀ। ਹੁਣ ਉਪਜੀ ਉਚਾਓ, ਅੰਦਰ ਦਾ ਕਲੇਸ਼ ਚਲਾ ਗਿਆ, ਮਨ ਇੱਕ ਚਾਹ ਪੈਦਾ ਹੋਇਆ ਕਿਹਦੇ ਲਈ? ਮਿਲਨ ਪ੍ਰਭ ਪ੍ਰੀਤਮ, ਮਨ ਨੂੰ ਚੰਗਾ ਲੱਗਣ ਵਾਲਾ ਪਰਮਾਤਮਾ ਉਹਨੂੰ ਮਿਲਣ ਦੇ ਲਈ ਮਨ ਵਿੱਚ ਚਾਹ ਪੈਦਾ ਹੋਇਆ। ਸਾਹਿਬ ਕਹਿੰਦੇ ਨੇ ਰਹਿਣ ਨਾ ਜਾਏ ਖਿਨੀ, ਹੁਣ ਇੱਕ ਖਿਨ ਵੀ ਮੈਂ ਤੇਰੇ ਤੋਂ ਬਿਨਾਂ ਸਾਈ ਰਹਿ ਨਹੀਂ ਸਕਦਾ। ਅਗਲਾ ਬਚਨ ਕੀਤਾ, ਕਹਿਣ ਲੱਗੇ ਅਨੇਕ ਭਗਤ। ਇੱਥੇ ਭਗਤ ਜਿਹੜਾ ਬਹੁ ਬਚਨ ਹੈ, ਅਨੇਕ ਦਾ ਅਰਥ ਹੈ ਅਨੇਕਾਂ। ਅਨੇਕ ਭਗਤ ਅਨੇਕ ਜਨ ਤਾਰੇ, ਹੇ ਪਰਮਾਤਮਾ ਜੀ ਤੇਰੇ ਅਨਾਮ ਨਾਮ ਨੇ ਅਨੇਕਾਂ ਭਗਤ ਤਾਰ ਦਿੱਤੇ, ਅਨੇਕਾਂ ਸੇਵਕ ਤਾਰ ਦਿੱਤੇ, ਸਿਮਰੈ ਅਨੇਕ ਮੁਨੀ। ਹੁਣ ਨਾਮ ਤੇਰਾ ਇੱਕ ਹੈ, ਤੇ ਮੈਂ ਕਹਿੰਦਾ ਵੇਖੋ ਮੇਰੇ ਦਾਤਾ ਜੀ ਕਿੰਨੀ ਕੁ ਤੇਰੇ ਨਾਮ ਚ ਬਰਕਤ ਹੈ। ਇੱਕ ਨਾਮ ਨੂੰ ਕਰੋੜਾਂ ਲੋਕ ਜਪਦੇ ਨੇ, ਤੇ ਇੱਕੋ ਵੇਲੇ ਇੱਕੋ ਨਾਮ ਸਾਰੇ ਲੋਕਾਂ ਨੂੰ ਸ਼ਾਂਤੀ ਕਹਿ ਦਿੰਦਾ। ਹੁਣ ਨਾਮ ਇੱਕ ਆਤਾ ਕੀ ਵਾਰ ਇੱਥੇ ਵੀ ਪੜੀ ਗਈ, ਆਤਾ ਕੀ ਵਾਰ ਹੋਰ ਵੀ ਸ਼ਹਿਰਾਂ ਵਿੱਚ ਇਸ ਵੇਲੇ ਪੜਦੇ ਹੋਏ ਨੇ। ਮੈਂ ਕਹਿੰਦਾ ਇੱਕੋ ਵਾਰ ਇੱਕੋ ਸ਼ਬਦ ਇੱਕੋ ਵੇਲੇ ਕਰੋੜਾਂ ਬੰਦਿਆਂ ਦੇ ਅੰਦਰ ਨੂੰ ਟਿਕਾ ਪਿਆ ਦਿੰਦਾ, ਕਿਹੋ ਜਿਹੀ ਬਰਕਤ ਹੈ ਨਾਲ ਦੇ। ਸਾਹਿਬ ਕਹਿਣ ਲੱਗੇ, ਅਨਕ ਭਗਤ ਅਨਕ ਜਨਤਾਰੇ ਸਿਮਰੈ ਅਨਕ ਮੁਨੀ। ਕਹਿੰਦੇ ਜਿਹਨੂੰ ਨਾਮ ਮਿਲ ਗਿਆ ਉਹ ਕਹਿੰਦਾ ਅੰਦੁਲੇ ਇੱਕ, ਇੱਕ ਦਾ ਅਖਰੀ ਅਰਥ ਹੁੰਦਾ ਸਾਰਾ। ਅੰਨੇ ਬੰਦੇ ਲਈ ਨਾਮ ਡਗੋਰੀ ਬਣ ਗਿਆ। ਨਿਰਧਨ ਧਨ ਪਾਇਓ, ਤੇ ਜਿਹੜਾ ਨਿਰਧਨ ਹੈ ਨਾ, ਜਿਹਦੇ ਕੋਲ ਧਨ ਕੋਈ ਨਹੀਂ, ਮਾਲਕ ਨੇ ਮਿਹਰ ਕੀਤੀ, ਨਾਮ ਉਹਦੇ ਲਈ ਧਨ ਬਣ ਗਿਆ। ਪ੍ਰਭ ਨਾਨਕ ਅਨੇਕ ਗੁਣੀ, ਕਹਿੰਦੇ ਮੇਰਾ ਵਾਹਿਗੁਰੂ ਅਨੇਕਾਂ ਗੁਣਾਂ ਦਾ ਮਾਲਕ ਹੈ, ਪਰ ਜਿਹਨੇ ਨਾਮ ਸੁਣਿਆ ਗੁਰੂ ਅਰਜਨ ਸਾਹਿਬ ਕਿਹਨੂੰ ਦਾਤਾਂ ਮਿਲ ਜਾਂਦੀਆਂ ਨੇ। ਵਾਹਿਗੁਰੂ ਮਿਹਰ ਕਰੇ ਸਾਨੂੰ ਨਾਮ ਸੁਣਦੀ ਜਾਤ ਆ ਜਾਏ। ਇਹਨੂੰ ਇਸ ਕਰਕੇ ਨਾ ਤੁਸੀਂ ਛੱਡ ਦੇਈਏ, ਅੱਖਾਂ ਬੰਦ ਕਰਕੇ ਨਾਮ ਜਪਣਾ ਜੀ, ਇਹ ਕੋਈ ਸਿੱਖੀ ਵਾਲਾ ਕਰਮ ਥੋੜਾ ਹੈ। ਕਹਿੰਦੇ ਨੇ ਸੱਜਣ, ਇਹ ਜੋਗੀਆਂ ਵਾਲਾ ਕਰਮ, ਇਹ ਖੱਟ ਵਾਲਾ ਕਰਮ ਹੈ। ਮੈਂ ਬੇਨਤੀ ਕਰਾਂ, ਨਹੀਂ ਜੇ ਅਸੀਂ ਸਵਾਤ ਲੈਂਦੇ ਹਾਂ ਨਾ, ਸਵਾਤ ਲੈਣਾ ਜੋਗੀਆਂ ਵਾਲਾ ਕੱਲਾ ਕਰਮ ਤੇ ਨੂੰ। ਹਜ਼ੂਰ ਨੇ ਮਿਹਰ ਕੀਤੀ, ਦੇਖੋ ਨਾਮ ਸੁਣਨ ਵਾਸਤੇ ਕਈ ਸੱਜਣ ਹੈ ਕਿ ਨੇ ਜਿਹੜੇ ਕੁਝ ਸਮਾਂ ਕਹਿੰਦੇ ਨੇ ਤੇ ਅੰਦਰ ਨਾਮ ਚੱਲ ਜਾਂਦਾ। ਉਹਦਾ ਕਾਰਨ ਉਹਨਾਂ ਦੇ ਪੂਰਬਲੇ ਜਨਮ ਦੀ ਨਾਲ ਖੇਡ ਚੱਲਦੀ ਹੈ। ਪੂਰਬਲੀ ਪਤਾ ਨੀ ਕਿੰਨੀ ਕੁ ਕਮਾਈ ਹੁੰਦੀ ਹੈ। ਕਈ ਐਸੇ ਹੁੰਦੇ ਨੇ ਜਿਹੜੇ ਕਈ ਕਈ ਸਾਲ ਲਾਉਂਦੇ ਨੇ, ਜਦੋਂ ਅੰਦਰ ਸ਼ੁੱਧ ਪਵਿੱਤਰ ਹੁੰਦਾ ਹੈ, ਆਪਣੇ ਆਪ ਅੰਦਰ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਦਾਤਾ ਜੀ ਮਿਹਰ ਕਰਨ, ਸਾਨੂੰ ਵੀ ਅੰਦਰੋਂ ਨਾਮ ਸੁਣਨ ਦੀ ਦਾਤ ਬਖਸ਼ ਦੇਣ। ਅੱਜ ਕਿੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੇ, ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਜੀ ਆਪ ਮਿਹਰ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।